ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਿੰਧੀ ਜੀ ਅਤੇ ਭਾਈ ਸਾਈਂ ਦਾਸ ਜੀ ਦੇ ਵਿਚਕਾਰ ਜੋ ਵਾਰਤਾਲਾਪ ਗੁਰਬਾਣੀ ਦੇ ਪ੍ਰਤੀ ਚੱਲ ਰਹੀ ਸੀ ਕਿ ਗੁਰਬਾਣੀ ਦਾ ਅਭਿਆਸ ਕਰਦੇ ਹਾਂ ਜਗਿਆਸੂ ਨੂੰ ਕੀ ਦੋ ਮੁਸ਼ਕਲਾਂ ਆਉਂਦੀਆਂ ਹਨ ਅਤੇ ਉਹਨਾਂ ਦਾ ਹੱਲ ਕੀ ਹੈ, ਆਓ ਉਸ ਦਾ ਅਗਲਾ ਭਾਗ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਲੜੀ ਨੂੰ ਜੋੜਨ ਲਈ ਪਿਛਲੇ ਭਾਗ ਵਿੱਚ ਜੋ ਸਿੰਧੀ ਜੀ ਨੇ ਸਵਾਲ ਕੀਤਾ ਸੀ ਉਸਨੂੰ ਦੁਬਾਰਾ ਦੁਹਰਾ ਦੇਈਏ। ਸਿੰਧੀ, ਬਖਸ਼ ਲਿਆ ਜੇ, ਇੱਕ ਹੋਰ ਗੱਲ ਰਹਿ ਗਈ ਹੈ ਕਿ ਜਦੋਂ ਮਨ ਅਰੁਚੀ ਅਤੇ ਆਲਸ ਹੋਵੇ ਉਦੋਂ ਜਗਿਆਸੂ ਕੀ ਕਰੇ? ਭਾਈ ਜੀ, ਸ਼ੁਕਰ ਦੀ ਤਰ੍ਹਾਂ ਇੱਕ ਹੋਰ ਸਾਧਨ ਹੈ ਇਸ ਵੇਲਿਆਂ ਦਾ, ਉਹ ਬੇਨਤੀ ਹੈ। ਬੇਨਤੀ ਵੀ ਇੱਕ ਤਾਕਤ ਹੈ ਜੋ ਸਾਨੂੰ ਸਾਡੇ ਸਿਰਜਣਹਾਰ ਨਾਲ ਜੋੜਦੀ ਹੈ। ਬੇਨਤੀ ਦੀਆਂ ਦੋ ਡੋਲਾਂ ਹਨ, ਇੱਕ ਨੂੰ ਆਪਣੀ ਸਮਝ ਗੋਚਰਾ ਕਰਨ ਲਈ ਅਰਦਾਸ ਕਹਿ ਲਈਏ ਔਰ ਦੂਈ ਨੂੰ ਪ੍ਰਾਰਥਨਾ ਕਹਿ ਲਈਏ। ਸਿੰਧੀ, ਵਰਤੋਂ ਕਿਵੇਂ ਹੈ? ਭਾਈ ਜੀ, ਜਦੋਂ ਤੁਸੀਂ ਕੁਝ ਚਾਹੁੰਦੇ ਹੋ ਕਿ ਮਿਲੇ ਜਾਂ ਦੁੱਖ ਦੂਰ ਹੋਵੇ ਜਾਂ ਕਿਸੇ ਅਚਾਹਤ ਵਸਤੂ ਤੋਂ ਰੱਖਿਆ ਹੋਵੇ ਜਾਂ ਪ੍ਰਾਪਤ ਵਸਤੂ ਪ੍ਰਾਪਤ ਰਹੇ ਤਦ ਬੇਨਤੀ ਕਰੋ। ਬੇਨਤੀ ਦੀ ਵਰਤੋਂ ਜੇ ਤਾਂ ਜੀਭ ਉੱਤੇ ਹੈ ਔਰ ਸੰਗ ਤੋਂ ਅੱਗੇ ਕੋਈ ਹਿਲਾਵ ਨਹੀਂ ਤਦ ਇਹ ਹੈ ਤਾਂ ਬੇਨਤੀ ਪਰ ਬਹੁਤ ਬਲਵਾਨ ਨਹੀਂ। ਪਰੰਤੂ ਜੇ ਇਹ ਮਨ ਦੀ ਆਵਾਜ਼ ਹੈ ਤਦ ਇਹ ਬਲਵਾਨ ਹੈ ਅਤੇ ਅਪੜਦੀ ਹੈ ਟਿਕਾਣੇ। ਇਸ ਤੋਂ ਵੱਧ ਕੇ ਇੱਕ ਹੋਰ ਬੇਨਤੀ ਹੈ, ਜਦੋਂ ਆਤਮਾ ਵਿੱਚ ਵਾਹਿਗੁਰੂ ਦੇ ਹੋਣ ਦਾ ਵਿਸ਼ਵਾਸ ਆਉਂਦਾ ਹੈ ਉਸ ਦਾ ਹੋਣਾ ਆਪਣੇ ਬਹੁਤ ਹੀ ਨੇੜੇ ਪ੍ਰਤੀਤ ਦਿੰਦਾ ਹੈ ਅਤੇ ਉਸ ਦੀ ਯਾਦ ਪੱਕੀ ਹੁੰਦੀ ਹੈ, ਜਾਂ ਇਉਂ ਕਹੋ ਕਿ ਉਹ ਪਿਆਰਾ ਨਿਹਚੇ ਵਿੱਚ ਅੰਦਰ ਬਾਹਰ ਵਿਆਪਕ ਭਾਸਦਾ ਹੈ, ਤਾਂ ਐਸੇ ਸਮੇਂ ਆਪਣੇ ਆਤਮਾ ਦੀ ਚੁੱਪ ਆਵਾਜ਼ ਜੇ ਮੰਗ ਦੇ ਫੁਰਨੇ ਮਾਤਰ ਵਿੱਚੋਂ ਵੀ ਲੰਘ ਜਾਵੇ ਤਾਂ ਉਹ ਪ੍ਰਵਾਨ ਬੇਨਤੀ ਦਾ ਰੂਪ ਧਾਰਦੀ ਹੈ। ਇਸ ਬੇਨਤੀ ਨੂੰ ਗੁਰਮੁਖ ਲੋਕ ਬਹੁਤ ਬਲਵਾਨ ਬੇਨਤੀ ਸਮਝਦੇ ਹਨ। ਫਿਰ ਦੁਹਰਾ ਦੇਈਏ, ਬਲਵਾਨ ਬੇਨਤੀ ਕੀ ਹੈ? ਜਦੋਂ ਆਤਮਾ ਵਿੱਚ ਵਾਹਿਗੁਰੂ ਦੇ ਹੋਣ ਦਾ ਵਿਸ਼ਵਾਸ ਹੁੰਦਾ ਹੈ ਉਸ ਦਾ ਹੋਣਾ ਆਪਣੇ ਬਹੁਤ ਹੀ ਨੇੜੇ ਪ੍ਰਤੀਤ ਦਿੰਦਾ ਹੈ ਅਤੇ ਉਸ ਦੀ ਯਾਦ ਪੱਕੀ ਆਉਂਦੀ ਹੈ, ਜਾਂ ਇਉਂ ਕਹੋ ਕਿ ਉਹ ਪਿਆਰਾ ਨਿਹਚੇ ਵਿੱਚ ਅੰਦਰ ਬਾਹਰ ਵਿਆਪਕ ਭਾਸਦਾ ਹੈ, ਤਾਂ ਐਸੇ ਸਮੇਂ ਆਪਣੇ ਆਤਮਾ ਦੀ ਚੁੱਪ ਆਵਾਜ਼ ਜੇ ਮੰਗ ਦੇ ਫੁਰਨੇ ਮਾਤਰ ਵਿੱਚੋਂ ਵੀ ਲੰਘ ਜਾਵੇ ਤਾਂ ਉਹ ਪ੍ਰਵਾਨ ਬੇਨਤੀ ਦਾ ਰੂਪ ਧਾਰਦੀ ਹੈ। ਇਸ ਬੇਨਤੀ ਨੂੰ ਗੁਰਮੁਖ ਲੋਕ ਬਹੁਤ ਬਲਵਾਨ ਬੇਨਤੀ ਸਮਝਦੇ ਹਨ। ਪਰ ਸੰਸਾਰ ਵਿੱਚ ਹਰ ਸ਼ੈ ਦੇ ਦਰਜੇ ਹਨ, ਇਸੇ ਤਰ੍ਹਾਂ ਮਨ ਦੀ ਉਨਤੀ ਦੀ ਅਵਸਥਾ ਦੇ ਅਨੁਸਾਰ ਬੇਨਤੀ ਦੇ ਦਰਜੇ ਹਨ। ਮਨ ਵਿੱਚ ਜਿੰਨਾ ਵਧੀਕ ਪਰਮੇਸ਼ਰ ਦੇ ਹੋਣ ਦਾ ਭਰੋਸਾ ਹੈ, ਉਸਦੇ ਨੇੜੇ ਹੋਣ ਦਾ ਸਿਦਕ ਹੈ ਔਰ ਉਸਦੇ ਪਿਆਰ ਕਰਨ ਦਾ ਨਿਹਚਾ ਹੈ, ਉਨਾ ਹੀ ਵਧੀਕ ਮਨ ਉੱਨਤ ਹੈ ਅਤੇ ਇਸੇ ਉਨਤੀ ਅਨੁਸਾਰ ਬੇਨਤੀ ਦਾ ਅਸਰ ਹੈ। ਸਿੰਧੀ, ਇਹ ਤਾਂ ਹੋਈ ਉਹ ਬੇਨਤੀ ਜਿਸ ਨਾਲ ਜੁੜੇ ਮਨਾਂ ਅਤੇ ਸਾਈਂ ਨਾਮ ਵਿੱਚ ਰਤਿਆਂ ਮਨਾਂ ਦੀ ਚਾਹੀ ਹੋਈ ਗੱਲ ਪੂਰੀ ਹੋ ਜਾਂਦੀ ਹੈ। ਪਰ ਜੀ, ਇਹ ਤਾਂ ਪਰਪੱਕਾਂ ਦੀ ਗੱਲ ਹੋਈ ਨਾ, ਅਤੇ ਮੈਂ ਤਾਂ ਆਪਣੇ ਜਿਹੇ ਨੀਚਾਂ ਲਈ ਪੁੱਛਿਆ ਸੀ ਕਿ ਅਰੁਚੀ ਅਤੇ ਆਲਸ ਕਿਵੇਂ ਦੂਰ ਹੋਵੇ। ਆਪਨੇ ਬੇਨਤੀ ਇੱਕ ਦਾਰੂ ਦੱਸਿਆ ਸੀ ਇਸ ਗੱਲ ਦਾ, ਸੋ ਮੇਰੇ ਵਰਗੇ ਜਗਿਆਸੂਆਂ ਦੀ ਜੋ ਬੇਨਤੀ ਹੋਊ ਉਹ ਤਾਂ ਇਕਾਗਰ ਚਿੱਤਾਂ ਦੀ ਬੇਨਤੀ ਵਰਗੀ ਨਹੀਂ ਨਾ ਹੋ ਸਕਦੀ। ਉਹ ਤਾਂ ਮੈਲੇ ਕੁਚੈਲੇ ਖਿੰਡੇ ਉੱਡੇ ਖਿਆਲਾਂ ਦੀ ਬੇਨਤੀ ਹੈ, ਉਸਦਾ ਵੀ ਕੁਛ ਲਾਭ ਹੈ? ਸਾਈਂ ਦਾਸ, ਅਕਸਰ ਵੇਰ ਕਹਿ ਦੇਈਦਾ ਹੈ ਕਿ ਮੂੰਹ ਨਾਲ ਗੁਣ ਗੁਣ ਕਰਨ ਦਾ ਕੀ ਗੁਣ ਹੈ, ਪਰ ਅਸਲ ਵਿੱਚ ਇਹ ਠੀਕ ਨਹੀਂ, ਕਿਉਂਕਿ ਇੱਥੋਂ ਹੀ ਤਾਂ ਬੇਨਤੀ ਦਾ ਮੁੱਢ ਆਉਂਦਾ ਹੈ। ਕਿਉਂਕਿ ਪਹਿਲੇ ਦਿਨ ਹੀ ਤਾਂ ਕੋਈ ਪਹਿਲਵਾਨ ਨਹੀਂ ਹੋ ਜਾਂਦਾ, ਸਭ ਤਰੱਕੀਆਂ ਹੌਲੇ ਹੌਲੇ ਕਰਕੇ ਹੁੰਦੀਆਂ ਹਨ। ਦ੍ਰਿਸ਼ਟਾਂਤ ਲਈ ਦੇਖੋ, ਜੋ ਆਦਮੀ ਮੈਲੇ ਹਿਰਦੇ ਵਾਲਾ ਅਤੇ ਵਿਕਾਰੀ ਹੈ ਉਸਨੂੰ ਕਹੀਦਾ ਹੈ ਕਿ ਪਾਪ ਛੱਡ, ਉਹ ਕਹਿੰਦਾ ਹੈ ਕੀਕੂੰ, ਤਾਂ ਕਹੀਦਾ ਹੈ ਹਿੰਮਤ ਕਰ, ਉਹ ਕਹਿੰਦਾ ਹੈ ਮੈਂ ਕਰਦਾ ਹਾਂ ਪਰ ਡਿੱਗਦਾ ਹਾਂ, ਉਸਨੂੰ ਕਹੀਦਾ ਹੈ ਤੂੰ ਬੇਨਤੀ ਕਰ ਤੈਨੂੰ ਵਾਹਿਗੁਰੂ ਮਦਦ ਦੇਵੇਗਾ, ਪਰ ਜਿੱਥੋਂ ਤੱਕ ਹੋ ਸਕੇ ਦਿਲ ਲਾ ਕੇ ਬੇਨਤੀ ਕਰੀ। ਹੁਣ ਉਹ ਪੁਰਖ ਉਸੇ ਤਰ੍ਹਾਂ ਕਰਦਾ ਹੈ, ਪਰ ਕੀ ਉਸ ਦੀ ਬੇਨਤੀ ਅਤੇ ਭਾਈ ਗੁਰਦਾਸ ਦੀ ਬੇਨਤੀ ਵਿੱਚ ਕੁਝ ਫਰਕ ਹੋਵੇਗਾ? ਸਿੰਧੀ, ਬੜਾ ਭਾਰੀ। ਭਾਈ ਜੀ, ਪਰ ਹਨ ਦੋਵੇਂ ਬੇਨਤੀਆਂ, ਦੋਵੇਂ ਲਾਭਦਾਇਕ। ਉਹ ਪੁਰਖ ਨਿਤ ਇਸੇ ਤਰ੍ਹਾਂ ਕਰਦਾ ਕਰਦਾ ਇੱਕ ਦਿਨ ਭਾਈ ਗੁਰਦਾਸ ਜੀ ਦੀ ਬੇਨਤੀ ਤੱਕ ਅਪੜੇਗਾ। ਜਿਉਂ ਜਿਉਂ ਉਹ ਵਧੀਕ ਯਤਨ ਮਨ ਲਾ ਕੇ ਬੇਨਤੀ ਕਰਨ ਦਾ ਕਰੇਗਾ ਅਤੇ ਜਿਉਂ ਜਿਉਂ ਉਸ ਸੱਚਾਈ ਨਾਲ ਹਿੰਮਤ ਕਰੇਗਾ, ਤਿਉਂ ਤਿਉਂ ਸੱਚਾਈ ਵੱਧਦੀ ਜਾਏਗੀ, ਨਿਰਮਲਤਾਈ ਤਰੱਕੀ ਕਰਦੀ ਜਾਏਗੀ, ਇਕਾਗਰਤਾ ਵੱਧਦੀ ਜਾਏਗੀ। ਔਰ ਇੱਕ ਦਿਨ ਉਹ ਬੇਨਤੀ ਕਰ ਸਕੇਗਾ ਜੋ ਸੱਚੀ ਅਤੇ ਪ੍ਰਵਾਨ ਬੇਨਤੀ ਕਹੀਦੀ ਹੈ। ਮਾੜਾ ਜੋ ਕਹੀਦਾ ਹੈ ਤਾਂ ਉਸਨੂੰ, ਜਿਸ ਵਿੱਚ ਮਨ ਦੀ ਨੀਅਤ ਬੇਨਤੀ ਕਰਨ ਦੀ ਨਹੀਂ ਹੈ, ਸਗੋਂ ਲੋਕਾਂ ਨੂੰ ਠੱਗਣ ਦੀ, ਧੋਖਾ ਦੇਣ ਦੀ ਜਾਂ ਇਹ ਅਸਰ ਬਿਠਾਉਣ ਦੀ ਹੈ ਕਿ ਜਗਤ ਕਹੇ ਕੈਸਾ ਭਗਤ ਹੈ ਜੋ ਬੇਨਤੀ ਵਿੱਚ ਲੱਗਾ ਹੋਇਆ ਹੈ। ਪਰ ਜੋ ਆਪਣੇ ਸਿਰਜਣਹਾਰ ਅੱਗੇ ਮਨ ਦੀਆਂ ਮੰਗਾਂ ਆਖਦਾ ਹੈ, ਚਾਹੇ ਉਸਦੇ ਹੋਠ ਫੁਰਕਦੇ ਹਨ, ਚਾਹੇ ਜੀਭ ਹਿਲਦੀ ਹੈ, ਚਾਹੇ ਅੱਧੇ ਘੰਟੇ ਦੀ ਪ੍ਰਾਰਥਨਾ ਵਿੱਚੋਂ ਚਾਰ ਪਲਾਂ ਹੀ ਜੁੜ ਕੇ ਉਸਦਾ ਜੀ ਲੱਗਦਾ ਹੈ, ਉਹ ਬੇਨਤੀ ਹੈ। ਔਰ ਉਹ ਆਪਣੇ ਲਾਭ ਤੋਂ ਖਾਲੀ ਨਹੀਂ ਹੈ, ਕਿਉਂਕਿ ਉਸਦੀ ਨੀਅਤ ਜੋ ਠੀਕ ਹੈ, ਉਹ ਹੌਲੇ ਹੌਲੇ ਮਨ ਦੀ ਸਰਲਤਾ ਅਤੇ ਸੱਚਾਈ ਵਿੱਚ ਉੱਚਾ ਉੱਠ ਰਿਹਾ ਹੈ। ਪਰਮੇਸ਼ਰ ਐਸਾ ਦਿਆਲੂ ਹੈ ਕਿ ਜੋ ਉਸਦੇ ਪਾਸ ਯਤਨ ਕਰਦੇ ਹਨ, ਚਾਹੇ ਕਦਮ ਕਦਮ 'ਤੇ ਠੋਕਰ ਖਾਣ, ਉਹਨਾਂ ਨੂੰ ਸਹਾਇਤਾ ਦਿੰਦਾ ਹੈ। ਨੀਅਤ ਉੱਨਤੀ ਦੀ ਹੋਵੇ, ਉੱਦਮ ਹੋਵੇ, ਹਾਰੇ ਪਰ ਹਿੰਮਤ ਨਾ ਹਾਰੇ। ਪੁੱਲਾਂ 'ਤੇ ਗਿਰਾਓ, ਫਿਰ ਉੱਨਤੀ ਦੀਆਂ ਪੌੜੀਆਂ ਬਣ ਜਾਂਦੇ ਹਨ। ਸੋ ਮੁੱਢਲੀ ਬੇਨਤੀ ਨਾਲ ਸਹਿਜੇ ਸਹਿਜੇ ਮੈਲ ਲੈਂਦੀ ਹੈ ਅਤੇ ਮਨ ਦੀ ਅਵਸਥਾ ਅਸਲ ਦੇ ਨੇੜੇ ਨੇੜੇ ਹੁੰਦੀ ਇੱਕ ਦਿਨ ਅਸਲ 'ਤੇ ਅਪੜ ਪੈਂਦੀ ਹੈ। ਸੱਜਣ ਜੀ, ਜਿੱਥੋਂ ਤੱਕ ਵਾਹ ਲੱਗੇ ਜੀ ਜੋੜ ਕੇ ਬੇਨਤੀ ਕਰੋ। ਜਦੋਂ ਅਰੁਚੀ ਅਤੇ ਆਲਸ ਵਧੇ, ਜੀ ਜੋੜ ਕੇ ਬੇਨਤੀ ਕਰੋ ਕਿ ਸਾਈਆਂ ਰੱਖ ਲੈ, ਮਨ ਨੂੰ ਆਪਣੇ ਚਰਨਾਂ ਵਿੱਚ ਲਾ ਲੈ। ਸੋ ਜਦੋਂ ਆਪਣੇ ਯਤਨ ਕਰਦਿਆਂ ਆਨੰਦ ਦੇ ਹਲੋਰੇ ਵਿੱਚ ਮੈਂ ਸਿਰ ਪੁੱਟਦੀ ਹੈ ਅਤੇ ਸ਼ੁਕਰ ਦੇ ਭਾਵ ਦੇ ਜ਼ੋਰ ਪਾਇਆ ਵੀ ਛਹਿ ਛਹਿ ਕੇ ਫਿਰ ਫਿਰ ਉੱਠ ਕੇ ਆਨੰਦ ਨੂੰ ਅੰਕਾਰ ਵਿੱਚ ਪਲਟਿਆਂ ਚਾਹੁੰਦੀ ਹੈ, ਤਦੋਂ ਬੇਨਤੀ ਨੂੰ ਹੱਥ ਪਾ ਲਓ। ਦਿਲ ਜੋੜ ਕੇ ਸਾਈਂ ਨੂੰ ਆਖੋ, ਕਰੁਣਾ ਨਿਦੇ, ਇਸ ਦਾਸ ਨੂੰ ਰੱਖ ਲੈ, ਇਹ ਕੀਟ ਆਪ ਦੀ ਸ਼ਰਨ ਹੈ। ਫਿਰ ਦੁਹਰਾ ਦੇਈਏ, ਜਦੋਂ ਅਰੁਚੀ ਅਤੇ ਆਲਸ ਵਧੇ, ਜੀ ਜੋੜ ਕੇ ਬੇਨਤੀ ਕਰੋ ਕਿ ਸਾਈਆਂ ਰੱਖ ਲੈ, ਮਨ ਨੂੰ ਆਪਣੇ ਚਰਨਾਂ ਵਿੱਚ ਲਾ ਲੈ। ਸੋ ਜਦੋਂ ਆਪਣੇ ਯਤਨ ਕਰਦਿਆਂ ਆਨੰਦ ਦੇ ਹਿਲੋਰੇ ਵਿੱਚ ਮੈਂ ਸਿਰ ਪੁੱਟਦੀ ਹੈ ਅਤੇ ਸ਼ੁਕਰ ਦੇ ਭਾਵ ਦੇ ਜ਼ੋਰ ਪਾਇਆਂ ਵੀ ਛਹਿ ਛਹਿ ਕੇ ਫਿਰ ਫਿਰ ਉੱਠ ਕੇ ਆਨੰਦ ਨੂੰ ਹੰਕਾਰ ਵਿੱਚ ਪਲਟਿਆਂ ਚਾਹੁੰਦੀ ਹੈ, ਤਦੋਂ ਬੇਨਤੀ ਨੂੰ ਹੱਥ ਪਾ ਲਓ। ਦਿਲ ਜੋੜ ਕੇ ਸਾਈਂ ਨੂੰ ਆਖੋ, ਕਰਣਾ ਨਿਦੇ, ਇਸ ਦਾਸ ਨੂੰ ਰੱਖ ਲੈ, ਇਹ ਕੀਟ ਆਪ ਦੀ ਸ਼ਰਨ ਹੈ। ਬਿਲਾਵਲ ਮਹੱਲਾ ਪੰਜਵਾਂ। ਰਾਖੋ ਆਪਣੀ ਸਰਨ ਪ੍ਰਭ, ਮੋਹੇ ਕਿਰਪਾ ਤਾਰੇ, ਸੇਵਾ ਕਛੂ ਨਾ ਜਾਣਾਂ ਨੀਚ ਮੂਰਖਾਰੇ, ਮਾਨ ਕਰੋ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ, ਹਮ ਅਪਰਾਧੀ ਸਦ ਭੂਲ ਤੇ ਤੁਮ ਬਖਸ਼ਣ ਹਾਰੇ ਰਹਾਓ, ਹਮ ਅਵਗੁਣ ਕਰੇ ਅਸੰਖ ਨੀ ਤੁਮ ਨਿਰਗੁਣ ਦਾ ਤਾਰੇ, ਦਾਸੀ ਸੰਗਤ ਪ੍ਰਭੂ ਤਿਆਗ ਇਹ ਕਰਮ ਹਮਾਰੇ, ਤੁਮ ਦੇਵੋ ਸਭ ਕਿਛ ਦਇਆ ਧਾਰ ਹਮ ਅਕਿਰਤ ਕਨਾਰੇ, ਲਾਗ ਪਰੇ ਤੇਰੇ ਦਾਨ ਸਿਓਂ ਨੈਚਿਤ ਖਸਮਾਰੇ, ਤੁਝ ਤੇ ਬਾਹਰ ਕਿਛ ਨਹੀਂ ਭਉ ਕਾਟਨ ਹਾਰੇ, ਕਹੋ ਨਾਨਕ ਸ਼ਰਣ ਦਿਆਲ ਗੁਰ ਲੇਹੋ ਮੁਗਤ ਉਦਾਰੇ। ਇਸ ਪ੍ਰਕਾਰ ਬੇਨਤੀ ਕਰਦਿਆਂ ਅਰੁਚੀ ਆਲਸ ਅਤੇ ਮੈਲ ਪਰੇ ਹਟਣਗੇ ਅਤੇ ਰਸ ਵਜਣ ਵੇਲੇ ਆਨੰਦ ਵਿੱਚ ਵਿਘਨ ਨਹੀਂ ਪਵੇਗਾ। ਮੈਂ ਸਿਆਣੇ ਸਿਆਣੇ ਸਿੱਖ ਵੇਖੇ ਹਨ ਜੋ ਨਾਮ ਰੰਗ ਵਿੱਚ ਰੱਤੇ ਹੋਏ ਹਨ, ਉਹ ਕਿਸੇ ਵੇਲੇ ਸੁਰਤ ਦੀ ਲੋੜ ਮੁਝ ਬਾਣੀ ਨਾਲ ਘੁਲ ਮਿਲ ਕੇ ਲਹਿਰੇ ਲੈ ਰਹੇ ਹਨ, ਕਦੇ ਸ਼ੁਕਰ ਦੇ ਰੰਗ ਵਿੱਚ ਝੂਮ ਰਹੇ ਹਨ, ਕਦੇ ਬੇਨਤੀ ਦੇ ਅੰਗ ਵਿੱਚ ਸਜਲ ਨੇਤਰ ਹੋ ਰਹੇ ਹਨ, ਕਦੇ ਉਹਨਾਂ ਵਿੱਚ ਤ੍ਰੈ ਰੰਗ ਇਕੱਠੇ ਹੋ ਵਰਤਦੇ ਹਨ। ਫਿਰ ਸਾਨੂੰ ਜੋ ਅਸੀਂ ਨਿਰਬਲ ਹਾਂ, ਕਿੰਨੀ ਵਧੀਕ ਲੋੜ ਹੈ ਕਿ ਬੇਨਤੀ ਸਾਡੇ ਸੁਭਾਅ ਵਿੱਚ ਵਾਸਾ ਪਾਵੇ। ਸਿੰਧੀ, ਸੱਚ ਹੈ, ਧੰਨ ਗੁਰੂ ਜੀ ਅਤੇ ਧੰਨ ਗੁਰੂ ਜੀ ਦੇ ਪਿਆਰੇ ਗੁਰਮੁਖ, ਕਿਰਪਾ ਕਰਕੇ ਆਲਸ ਅਤੇ ਅਰੁਚੀ ਦੂਰ ਕਰਨ ਦਾ ਕੋਈ ਹੋਰ ਉਪਰਾਲਾ ਵੀ ਦੱਸੋ। ਭਾਈ ਜੀ, ਅਰੁਚੀ ਅਤੇ ਆਲਸ ਦੇ ਸਰੀਰਕ ਦਾਰੂ ਵੀ ਹਨ। ਪੰਜ ਇਸ਼ਨਾਨਾਂ ਅਤੇ ਇਸ਼ਨਾਨ ਕਰਨ ਨਾਲ ਮਨ ਦੇ ਆਲਸ ਅਤੇ ਅਰੁਚੀ 'ਤੇ ਵੀ ਅਸਰ ਪੈਂਦਾ ਹੈ। ਗੁਰਮੁਖ ਦਾ ਸਤਸੰਗ ਕਰਨਾ ਇਸੇ ਗੱਲ ਦਾ ਭਾਰੀ ਦਾਰੂ ਹੈ। ਗੁਰਮੁਖ ਦੇ ਬਚਨ ਆਲਸ ਅਤੇ ਅਰੁਚੀ ਦੂਰ ਕਰਦੇ ਅਤੇ ਚਾਉ ਪੈਦਾ ਕਰਦੇ ਹਨ। ਉਪਜੈ ਚਾਉ ਸਾਧ ਕਹਿ ਸਨ। ਫਿਰ ਹੋਰ ਦਾਰੂ ਹੈ ਕੀਰਤਨ ਸੁਣਨਾ ਜਾਂ ਬਾਣੀ ਪੜ੍ਹੀ ਜਾਂਦੀ ਸੁਣਨੀ। ਬੇਨਤੀ ਕਰਨੀ ਮੈਂ ਦੱਸ ਹੀ ਚੁੱਕਾ ਹਾਂ, ਪਰ ਜਿੰਨੀ ਜੀ ਲੱਗੇ ਮਨ ਜੋੜ ਕੇ ਬੇਨਤੀ ਕਰੋ ਤਾਂ ਵਾਹਿਗੁਰੂ ਜੀ ਦੀ ਸਹਾਇਤਾ ਉਤਰੇਗੀ, ਅਰਜੀ ਲਾ ਦੇਵੇਗੀ। ਇੱਕ ਹੋਰ ਸਾਧਨ ਹੱਠ ਹੈ। ਜਿਸ ਨੇਕ ਕੰਮ ਵੱਲੋਂ ਜੀ ਮੁੜੇ ਉਸਨੂੰ ਹੱਠ ਨਾਲ ਕਰੋ। ਜਿਸ ਮਾੜੇ ਕੰਮ ਵੱਲ ਨੂੰ ਜੀ ਜਾਵੇ ਉਸ ਵੱਲੋਂ ਮਨ ਨੂੰ ਹੱਠ ਨਾਲ ਰੋਕੋ ਅਤੇ ਸਰੀਰ ਨੂੰ ਇਸ ਪਾਸੇ ਤੋਂ ਬੰਨ ਕੇ ਰੱਖੋ। ਸਮਾਂ ਪਾ ਕੇ ਨੇਕੀ ਦਾ ਸੁਭਾਅ ਇਸ ਹੱਠ ਨਾਲ ਵੀ ਪੱਕਾ ਹੋ ਜਾਂਦਾ ਹੈ। ਹਾਂਜੀ, ਫਿਰ ਦੁਹਰਾ ਦਈਏ। ਗੁਰਮੁਖ ਦੇ ਬਚਨ ਆਲਸ ਅਤੇ ਅਰੁਚੀ ਦੂਰ ਕਰਦੇ ਹਨ ਅਤੇ ਚਾਉ ਪੈਦਾ ਕਰਦੇ ਹਨ। ਉਪਜੈ ਚਾਉ ਸਾਧ ਕਹਿ ਸਨ। ਫਿਰ ਹੋਰ ਦਾਰੂ ਹੈ ਕੀਰਤਨ ਸੁਣਨਾ ਜਾਂ ਬਾਣੀ ਪੜ੍ਹੀ ਜਾਂਦੀ ਸੁਣਨੀ। ਬੇਨਤੀ ਕਰਨੀ ਮੈਂ ਦੱਸ ਹੀ ਚੁੱਕਾ ਹਾਂ, ਪਰ ਜਿੰਨੀ ਜੀ ਲੱਗੇ ਮਨ ਜੋੜ ਜੋੜ ਕੇ ਬੇਨਤੀ ਕਰੋ ਤਾਂ ਵਾਹਿਗੁਰੂ ਜੀ ਦੀ ਸਹਾਇਤਾ ਉਤਰੇਗੀ, ਅਰਜੀ ਲਾ ਦੇਵੇਗੀ। ਇੱਕ ਹੋਰ ਸਾਧਨ ਹੱਠ ਹੈ। ਜਿਸ ਨੇਕ ਕੰਮ ਵੱਲੋਂ ਜੀ ਮੁੜੇ ਉਸਨੂੰ ਹੱਠ ਨਾਲ ਕਰੋ। ਜਿਸ ਮਾੜੇ ਕੰਮ ਵੱਲ ਨੂੰ ਜੀ ਜਾਵੇ ਉਸ ਵੱਲੋਂ ਮਨ ਨੂੰ ਹੱਠ ਨਾਲ ਰੋਕੋ ਅਤੇ ਸਰੀਰ ਨੂੰ ਇਸ ਪਾਸੇ ਤੋਂ ਬੰਨ ਕੇ ਰੱਖੋ। ਸਮਾਂ ਪਾ ਕੇ ਨੇਕੀ ਦਾ ਸੁਭਾਅ ਇਸ ਹੱਠ ਨਾਲ ਵੀ ਪੱਕਾ ਹੋ ਜਾਂਦਾ ਹੈ। ਸਿੰਧੀ, ਆਪਨੇ ਆਗਿਆ ਕੀਤੀ ਸੀ ਕਿ ਬੇਨਤੀ ਦੋ ਪ੍ਰਕਾਰ ਦੀ ਹੁੰਦੀ ਹੈ, ਇੱਕ ਨੂੰ ਪ੍ਰਾਰਥਨਾ ਆਖੀਏ ਅਤੇ ਇੱਕ ਨੂੰ ਅਰਦਾਸ। ਇਹਨਾਂ ਦਾ ਫਰਕ ਦੱਸੋ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਹ ਜੋ ਸਵਾਲ ਸਿੰਧੀ ਜੀ ਨੇ ਕੀਤਾ ਕਿ ਪ੍ਰਾਰਥਨਾ ਅਤੇ ਅਰਦਾਸ ਵਿੱਚ ਕੀ ਫਰਕ ਹੈ, ਇਹ ਆਪ ਜੀ ਨੂੰ ਅਗਲੇ ਭਾਗ ਵਿੱਚ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।